ਜਿਨ੍ਹਾਂ ਦੀ ਅਰਦਾਸ ਉਹਨਾਂ ਦਾ ਜੀਵਨ ਬਣ ਗਈ ਆ, ਉੱਠਦੇ ਨੇ, ਬਹਿੰਦੇ ਨੇ। ਕਈ ਗੁਰਮੁਖ ਪਿਆਰੇ ਐਸੇ ਆ ਜਿਹੜੇ ਸਹਿਜ ਸੁਭਾਅ ਉਹਨਾਂ ਦੀ ਰਸਨਾ ਤੋਂ ਨਿਕਲ ਆਉਂਦਾ, ਵਾਹਿਗੁਰੂ ਤੇਰਾ ਹੀ ਆਸਰਾ। ਇਹ ਵੀ ਆਪਣੇ ਆਪ ਚ ਇੱਕ ਅਰਦਾਸ ਹੈ, ਸਹਿਜ ਸੁਭਾਅ, ਵਾਹਿਗੁਰੂ ਤੇਰਾ ਹੀ ਆਸਰਾ। ਤੇਰਾ ਹੀ ਆਸਰਾ ਦਾ ਮਤਲਬ ਉਹਦੇ ਆਸਰੇ ਤੇ ਜ਼ਿੰਦਗੀ, ਉਹਦੇ ਆਸਰੇ ਤੇ ਜੀਵਨ ਹੈ। ਤੇਰਾ ਹੀ ਆਸਰਾ ਜੀਵਨ ਦੇ ਹਰ ਪੜਾਅ ਤੇ। ਉਸ ਹਾਥੀ ਕੋਲ ਅਰਦਾਸ ਆ, ਉਹ ਪਰਮੇਸ਼ਰ ਰੱਖੇ। ਨਾ ਹਿੰਨ ਗੁਣ ਨਾ ਹਿੰਨ ਕਛ ਵਿਦਿਆ, ਧਰਮ ਕੌਣ ਗਜ ਕੀਨਾ, ਨਾਨਕ ਬਿਰਦ ਰਾਮ ਕਾ ਦੇਖੋ। ਕਹਿੰਦੇ ਉਸ ਪਰਮੇਸ਼ਰ ਦਾ ਬਿਰਦ, ਉਸ ਪਰਮਾਤਮਾ ਦਾ ਸੁਭਾਅ ਵੇਖੋ ਕੀ ਕੀਤਾ ਉਹਨੇ। ਕਹਿੰਦੇ ਜਦੋਂ ਉਸ ਹਾਥੀ ਦੀ ਅਰਦਾਸ ਸੁਣੀ, ਅਪਹਿ ਦਾਨ ਤੇ ਦੀਨਾ, ਐਸਾ ਦਾਨ ਉਹਨੂੰ ਬਖਸ਼ਿਸ਼ ਕਰ ਦਿੱਤਾ, ਉਹਨੂੰ ਅਪਹਿ ਪਦਵੀ ਪ੍ਰਾਪਤ ਹੋ ਗਈ, ਜਿੱਥੇ ਜਾ ਕੇ ਡਰੀ ਕੋਈ ਨੀ, ਤੰਦੂਏ ਦੀਆਂ ਤਾਰਾਂ ਵੀ ਕੱਟੀਆਂ ਗਈਆਂ, ਉਹਦੇ ਤੋਂ ਵੀ ਮੁਕਤ ਹੋ ਗਿਆ ਤੇ ਜੀਵਨ ਮੁਕਤ ਵੀ ਹੋ ਗਿਆ, ਪ੍ਰਭੂ ਦੇ ਘਰ ਵੀ ਪ੍ਰਵਾਨ ਹੋ ਗਿਆ। ਮੈਂ ਬੇਨਤੀ ਕਰ ਰਿਹਾ ਸਾਂ, ਭਗਤ ਕਬੀਰ ਸਾਹਿਬ ਕਹਿੰਦੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹ। ਨਾਮ ਜਪ ਸਿਮਰਨ ਕਰ, ਜਿੱਥੇ ਸਾਰੇ ਦਾ ਸਾਰਾ ਕੁਝ ਅਰਦਾਸ ਕਰਕੇ ਉਹਦੇ ਦਰ ਤੋਂ ਮੰਗਦਾ ਆ, ਉਹਦੇ ਦਰ ਤੇ ਝੋਲੀਆਂ ਅੱਡਨੇ, ਹੱਥ ਬੰਨ ਕੇ ਆਖਿਆ ਕਰ ਦਾਤਿਆ, ਭਿਖਾਰੀ ਦੀ ਝੋਲੀ ਚ ਕਿਤੇ ਨਾਮ ਦੀ ਦਾਤ ਵੀ ਪਾ ਦੇ। ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸਿਮਰੀਏ, ਸਾਰੇ ਦੇ ਸਾਰੇ ਖਜ਼ਾਨੇ ਘਰ ਚ ਆ ਜਾਂਦੇ ਆ, ਕਿਤੇ ਉਸ ਗੁਰੂ ਅੱਗੇ ਹੱਥ ਬੰਨ ਕੇ ਆਖਿਆ ਕਰੀਏ, ਹਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕਹੋ, ਸਦਾ ਰਹੋ ਰੰਗ ਰਾਤਾ। ਪਰ ਅਰਦਾਸ ਕਰਨ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਹੀ ਬਚਨ ਉਹਨਾਂ ਦੇ ਪੜ੍ਹ ਲਿਆ ਕਰ ਤੇ ਆਖਿਆ ਕਰ, ਕਹਾਂ ਕਹੂੰ ਆਪਣੀ ਅਦਮਾਈ। ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚ ਅਰਦਾਸ ਦੀ ਕੀ ਮਹਾਨਤਾ ਤੇ ਕਿਵੇਂ ਕਰਨੀ। ਇਹ ਅਰਦਾਸ ਦੀ ਮਹਾਨਤਾ ਹੈ ਨਾ ਕਿ ਨਾਨਕ ਬਿਰਦ ਰਾਮ ਕਾ ਦੇਖੋ, ਇਹ ਮਹਾਨਤਾ ਨਾ ਅਰਦਾਸ ਦੀ ਕਿ ਵੇਖੋ ਉਹਦਾ ਸੁਭਾਅ, ਸਾਡੇ ਪੱਲੇ ਕੁਝ ਵੀ ਨਹੀਂ, ਉਹ ਫਿਰ ਬਖਸ਼ਿਸ਼ ਕਰਦਾ ਹੈ। ਪਰ ਕਹਿੰਦੇ ਉਹਦੇ ਦਰ ਦੇ ਉੱਤੇ ਆਣ ਕੇ ਆਖ, ਕਹਾਂ ਕਹੋ ਆਪਣੀ ਅਦਮਾਈ। ਅਦਮਾਈ ਦਾ ਅਰਥ ਵਿਦਵਾਨਾਂ ਨੇ ਪਤਾ ਕੀ ਕੀਤਾ, ਨੀਚਤਾ। ਮੈਂ ਕਿੰਨੀ ਕੁ ਆਪਣੀ ਨੀਚਤਾ ਦੱਸਾਂ, ਮੈਂ ਕਿੱਡਾ ਕੁ ਵੱਡਾ ਨੀਚ ਆ, ਮੇਰੇ ਕੋਲੋਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਕਹਾਂ ਕਹੋ, ਕਿਵੇਂ ਕਵਾਂ, ਕਿਵੇਂ ਦੱਸਾਂ ਤੈਨੂੰ ਕਿ ਮੈਂ ਕਿਹੜੇ ਕਿਹੜੇ ਨੀਚ ਕਰਮ ਕਰਦਾ, ਕਿੰਨੇ ਕਿੰਨੇ ਭੈੜੇ ਕੰਮ ਮੈਂ ਕਰਦਾ, ਕਿਵੇਂ ਦੱਸਾਂ ਤੈਨੂੰ। ਕਹਾਂ ਕਹੋ ਆਪਣੀ ਅਦਮਾਈ, ਉਰਜਿਓ ਕਨਕ ਕਾਮਣੀ ਕੇ ਰਸ, ਨਹਿ ਕੀਰਤ ਪ੍ਰਭ ਗਾਈ। ਸੋਨੇ ਦਾ ਰਸ, ਇਸਤਰੀ ਦਾ ਰਸ, ਪਦਾਰਥਾਂ ਦਾ ਰਸ, ਕਾਮ ਵਾਸ਼ਨਾ ਦਾ ਰਸ, ਇਹਨਾਂ ਵਿੱਚ ਮੈਂ ਮਸਤ ਆਂ। ਸੋਨੇ ਦਾ ਰਸ, ਤਰ੍ਹਾਂ ਤਰ੍ਹਾਂ ਦੇ ਗਹਿਣੇ ਪਹਿਨਾਂ, ਇਹ ਰਸ ਵਿੱਚ ਮੈਂ ਖਚਤ ਆਂ। ਨਹਿ ਕੀਰਤ ਪ੍ਰਭ ਗਾਈ, ਤੇਰੇ ਗੋਣੀ ਨਹੀਂ ਗਾਉਂਦਾ, ਤੇਰੀ ਕੀਰਤੀ ਨਹੀਂ ਕਰਦਾ। ਜਗ ਝੂਠੇ ਕੋ ਸਾਚ ਜਾਣਕੇ, ਜਗਤ ਝੂਠਾ ਆ, ਮੈਂ ਇਹਨੂੰ ਸੱਚਾ ਸਮਝ ਲਿਆ, ਮੈਂ ਸਦਾ ਰਹਿਣਾ ਇੱਥੇ, ਇਹ ਧਨ ਮਾਇਆ ਮੇਰੇ ਕੋਲ ਸਦਾ ਰਹਿਣੀ ਹੈ, ਮੈਂ ਇਹ ਸਮਝ ਲਿਆ। ਜਗ ਝੂਠੇ ਕੋ ਸਾਚ ਜਾਣ ਕੇ, ਤਾਂ ਸੇ ਉਹ ਰੁਚ ਉਪਜਾਈ, ਇਹਦੇ ਚ ਰੁਚੀ ਆ ਮੇਰੀ, ਮੈਂ ਖੁਭਿਆ ਇਹਨਾਂ ਚ। ਦੀਨ ਬੰਦ ਸਿਮਰਿਓ ਨਹੀਂ ਕਬਹੂੰ, ਹੋਤ ਜੋ ਸੰਗ ਸਹਾਈ। ਉਹ ਦੀਨਾ ਬੰਧੂ ਪ੍ਰਮਾਤਮਾ, ਜਿਹੜਾ ਸਦਾ ਵਾਸਤੇ ਮੇਰੀ ਸਹਾਇਤਾ ਕਰਨ ਵਾਲਾ, ਮੇਰਾ ਮਦਦਗਾਰ ਆ, ਮੈਂ ਕਦੇ ਉਹਦਾ ਸਿਮਰਨ ਹੀ ਨਹੀਂ ਕੀਤਾ। ਦੀਨ ਬੰਧ ਸਿਮਰਿਓ ਨਾ ਕਬਹੂੰ, ਹੋਤ ਜੋ ਸੰਗ ਸਹਾਈ। ਉਹ ਜਿਹੜਾ ਮੇਰੀ ਸਹਾਇਤਾ ਕਰਨ ਵਾਲਾ, ਸਾਰਾ ਸ਼ਬਦ ਤੇ ਲਬੇਰਾ, ਮੈਂ ਆਖਰੀ ਪੰਕਤੀ ਤੁਹਾਡੇ ਨਾਲ ਸਾਂਝੀ ਕਰਾਂ ਨਾ। ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ, ਕਹਿਣ ਲੱਗੇ ਹੁਣ ਹੋਰ ਕੋਈ ਮਦਦ ਨਹੀਂ ਉਹ ਕਰ ਸਕਦਾ। ਕਹਿ ਨਾਨਕ ਅਬ ਨਾਹੇ ਅਨੰਤ ਗਤ, ਮੇਰੀ ਹੋਰ ਕਿਤੇ ਗਤੀ ਨਹੀਂ ਹੋ ਸਕਦੀ, ਹੁਣ ਹੋਰ ਕਿਤੇ ਮੈਨੂੰ ਮੁਕਤੀ ਨਹੀਂ ਮਿਲ ਸਕਦੀ, ਤੇ ਕਿੱਥੇ ਮਿਲ ਸਕਦੀ ਆ। ਕਹਿੰਦੇ ਜਿੰਨੀ ਨੀਚਤਾ ਮੇਰੀ ਆ ਨਾ, ਕਹਿੰਦੇ ਇੱਕੋ ਹੀ ਟਿਕਾਣਾ ਰਹਿ ਗਿਆ, ਬਿਨ ਹਰ ਕੀ ਸ਼ਰਨਾਈ। ਤੇਰੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਮੈਨੂੰ ਮੁਕਤੀ ਨਹੀਂ ਮਿਲ ਸਕਦੀ। ਅਬ ਮੈਂ ਕੌਣ ਉਪਾਓ ਕਰੂੰ, ਜਿਹ ਬਿਦ ਮਨ ਕੋ ਸੰਸਾ ਚੂਕੈ, ਭਾਵ ਨਿਧ ਪਾਰ ਕਰੂੰ। ਮਨ ਦੇ ਸੰਸੇ ਮੁੱਕ ਜਾਣ, ਭਾਵ ਸਾਗਰ ਤੋਂ ਪਾਰ ਹੋ ਜਾ, ਕਿਹੜੀ ਜੁਗਤ ਵਰਤਾਂ, ਦੱਸ ਕਿਹੜਾ ਉਪਾਅ ਕਰਾਂ, ਕਿਹੜੀ ਜੁਗਤ, ਕਿਹੜਾ ਢੰਗ ਵਰਤਾਂ। ਗੁਰਮਤ ਸੁਣ ਕਛ ਗਿਆਨ ਨਾ ਉਪਜੇ, ਇਹ ਸਾਡੀ ਹਾਲਤ, ਜੇ ਆਪਣੀ ਹਾਲਤ ਇਹ ਆ ਜੋ ਗੁਰੂ ਤੇਗ ਬਹਾਦਰ ਸਾਹਿਬ ਦੱਸਦੇ ਆ, ਆਪਾਂ ਇੰਜਦੇ ਆ। ਕਹਿੰਦੇ ਮੈਂ ਰੋਜ਼ ਗੁਰਮਤ ਸੁਣਦਾ ਆ, ਮੈਂ ਗੁਰਮਤ ਪੜ੍ਹਦਾ ਆ, ਮੈਂ ਗੁਰਮਤ ਜਾਣਦਾ ਆ, ਮੈਨੂੰ ਸੋਝੀ ਵੀ ਹੈ, ਪਰ ਕਹਿੰਦੇ ਗਿਆਨ ਪੈਦਾ ਹੀ ਨਹੀਂ ਹੁੰਦਾ, ਮੰਨਦਾ ਹੀ ਨਹੀਂ ਮਨ। ਫਿਰ ਭੈੜੇ ਕਰਮ ਕਰੀ ਜਾਣਾ। ਗੁਰਮਤ ਦੇ ਬਾਰੇ ਪਤਾ ਵੀ ਹੈ ਮੈਨੂੰ, ਸੁਣਦਾ ਵੀ ਹੈ ਗੁਰਮਤ, ਗਿਆਨ ਨੀ ਪੈਦਾ ਹੁੰਦਾ, ਸੋਚੀ ਨੀ ਪੈਦਾ ਹੁੰਦੀ। ਕਿਉਂ? ਕਿਉਂਕਿ ਮਨ ਹਿਰਦਾ ਮੰਨਦਾ ਹੀ ਨੀ, ਗੁਰਮਤ ਨੂੰ ਸੁਣਦਾ ਹੈ, ਪੜ੍ਹਦਾ ਹੈ, ਗਾਉਂਦਾ ਹੈ, ਮੰਨਦਾ ਕੋਈ ਨੀ। ਕਹਿੰਦੇ ਮੇਰੀ ਇਹ ਹਾਲਤ ਆ, ਗੁਰਮਤ ਸੁਣ ਕਛ ਗਿਆਨ ਨਾ ਉਪਜਿਓ। ਤੇ ਹਾਲਤ ਪਤਾ ਕੀ? ਕਹਿੰਦੇ ਪਸ ਜਿਓ ਉਧਰ ਭਰੋ, ਪਸ਼ੂਆਂ ਦੀ ਤਰ੍ਹਾਂ ਪੇਟ ਭਰ ਕੇ ਸੁੱਤਾ ਰਹਿੰਦਾ, ਉਹਦਾ ਦਿੱਤਾ ਖਾਈ ਜਾਂਦਾ, ਪੇਟ ਭਰੀ ਜਾਂਦਾ, ਗੁਣ ਉਹਦੇ ਗਾਉਂਦਾ ਹੀ ਨਹੀਂ। ਪਸ ਜਿਓ ਉਧਰ ਭਰੋ, ਪਤਾ ਕਿੱਥੋਂ ਤੱਕ ਕਹਿ ਗਏ? ਕਹਿਣ ਲੱਗੇ ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਨਾ ਮਨ ਕਰਕੇ ਉਹਨੂੰ ਗਾਇਆ, ਨਾ ਬਚਨਾ ਕਰਕੇ ਉਹਨੂੰ ਗਾਇਆ, ਨਾ ਮੈਂ ਚੰਗੇ ਕਰਮ ਕੀਤੇ, ਕੰਮ ਕੀਤੇ, ਕਿਸੇ ਤਰ੍ਹਾਂ ਵੀ ਨਹੀਂ ਉਹਦੇ ਗੀਤ ਗਾਏ। ਜੈ ਜੀ ਸੋਚ ਧਰੋ, ਇਹ ਦਿਨੇ ਰਾਤ ਹੁਣ ਮੈਂ ਸੋਚਦਾ ਰਹਿੰਦਾ ਵੀ ਮੇਰਾ ਬਣੂਗਾ ਕੀ, ਮੇਰਾ ਪਾਰ ਉਤਾਰਾ ਕਿਵੇਂ ਹੋਏਗਾ। ਤੇ ਪਤਾ ਅਖੀਰ ਚ ਕੀ ਕਹਿੰਦੇ? ਅਖੀਰ ਚ ਜਾ ਕੇ ਫਿਰ ਉਹੀ ਓ ਗੱਲ, ਕਹੋ ਨਾਨਕ ਪ੍ਰਭ ਬਿਰਦ ਪਛਾਣੋ, ਤੂੰ ਆਪਣਾ ਸੁਭਾਅ ਪਛਾਣ ਪ੍ਰਭ, ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਤੂੰ ਰਹਿਮਤਾਂ ਦਾ ਭੰਡਾਰਾ ਹੈ, ਤੂੰ ਬਖਸ਼ਿਸ਼ਾਂ ਕਰਨ ਵਾਲਾ ਹੈ, ਤੂੰ ਆਪਣਾ ਸੁਭਾਅ ਵੇਖ, ਮੇਰੇ ਤੇ ਔਗਣ ਹੀ ਔਗਣ ਆ, ਮੇਰੇ ਚ ਤੇ ਪਾਪ ਹੀ ਪਾਪ, ਮੇਰੇ ਚ ਤੇ ਗੁਨਾਹ ਹੀ ਗੁਨਾਹ ਆ, ਤੂੰ ਆਪਣਾ ਬਿਰਦ ਪਛਾਣ। ਤੇ ਜਦੋਂ ਤੂੰ ਆਪਣਾ ਬਿਰਦ ਪਛਾਣ ਲਏਗਾ ਨਾ, ਤੇ ਪਤਾ ਕੀ ਹੋਏਗਾ? ਤਬ ਹੋਂ ਪਤਤ ਤਰੂੰ, ਮੈਂ ਪਤਤ, ਮੈਂ ਵਿਕਾਰਾਂ ਦੇ ਖੂਹ ਚ ਡਿੱਗਾ, ਮੈਂ ਵੀ ਤਰ ਜਾਵਾਂਗਾ, ਮੇਰਾ ਵੀ ਉਧਾਰ ਹੋ ਜਾਏਗਾ। ਕਹੋ ਨਾਨਕ ਪ੍ਰਭ ਬਿਰਦ ਪਛਾਣੋ, ਹਮਰੇ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਂ। ਜਦੋਂ ਆਪਣਾ ਬਿਰਦ ਆਪਣਾ ਸੁਭਾਅ ਪਛਾਣ ਲੈਂਦਾ ਨਾ, ਤੇ ਫਿਰ ਸਾਡੀ ਬਾਂਹ ਫੜ ਲੈਂਦਾ। ਸਾਹਿਬ ਸਤਿਗੁਰੂ ਸ਼ਹਿਨਸ਼ਾਹ ਕਹਿੰਦੇ ਅਰਦਾਸ ਸੁਣਦਾ, ਜਦੋਂ ਬੇਨਤੀ ਸੁਣਦਾ ਆ, ਫਿਰ ਕਹਿੰਦੇ ਸਦਾ ਸਦਾ ਰੰਗ ਮਾਣ, ਆਪਾਂ ਆਨੰਦ ਮਾਣਦੇ ਹਾਂ ਜੀਵਨ ਚ, ਫਿਰ ਜਦੋਂ ਉਹਦੀ ਬਖਸ਼ਿਸ਼ ਹੋ ਜਾਂਦੀ। ਪਰ ਆਣ ਕੇ ਉਹਨੂੰ ਕਹਿ ਤੇ ਸਹੀ ਕਿ ਮੇਰੇ ਜਿਹੜੇ ਕਰਮ ਆ, ਮੈਂ ਜੋ ਕੁਝ ਕਰਦਾ ਆ, ਮੇਰੇ ਨੀਚ ਕਰਮ ਆ, ਔਗਣਾਂ ਦਾ ਭਰਿਆ, ਗੁਨਾਹਾਂ ਦਾ ਭਰਿਆ। ਜਦੋਂ ਪ੍ਰੀਤ ਪਿਆਰ ਵਿੱਚ ਭਿੱਜ ਕੇ ਉਸ ਦੇ ਦਰ ਤੇ ਅਰਦਾਸ ਕਰੀ ਦੀ ਨਾ ਤੇਗ ਬਹਾਦਰ ਸਿਮਰਿਆ ਦੇ ਚਰਨਾਂ ਚ, ਫਿਰ ਮੱਖਣ ਸ਼ਾਹ ਲਵਾਣੇ ਵਰਗਿਆਂ ਦਾ ਬੇੜਾ ਬੰਨੇ ਲਾਉਂਦਾ। ਅਰਦਾਸ ਹੀ ਕੀਤੀ ਨਾ ਮੱਖਣ ਸ਼ਾਹ ਲਵਾਣੇ ਨੇ, ਅਰਦਾਸ ਹੀ ਕੀਤੀ ਗੁਰੂ ਨਾਨਕ ਦੇ ਦਰ ਦਾ, ਗੁਰੂ ਨਾਨਕ ਦੇ ਘਰ ਦਾ ਧਿਆਨ ਧਰ ਕੇ। ਉਹਨੇ ਇਹੀ ਆਖਿਆ, ਮੈਂ ਤੁਹਾਡਾ ਅੱਗੇ ਅਰਦਾਸ, ਮੇਰਾ ਹੋਰ ਕੋਈ ਟਿਕਾਣਾ ਨਹੀਂ ਹੋ, ਭਾਵੇਂ ਦੁੱਖ ਦੀ ਗੱਲ ਭਾਵੇਂ ਸੁੱਖ ਦੀ ਗੱਲ ਆ। ਕਹਿੰਦੇ ਮੇਰਾ ਜਹਾਜ਼ ਫਸਿਆ ਹੀ ਤੂਫਾਨ ਦੇ ਵਿੱਚ, ਕਿਰਪਾ ਦੇ ਘਰ, ਰਹਿਮਤ ਦੇ ਘਰ ਵਿੱਚ ਆ, ਇਸ ਸਾਰੇ ਵਪਾਰ ਤੇ ਇਹ ਜਿੰਨਾ ਮਾਲ ਸਬਾਬ ਮੇਰੇ ਕੋਲ ਆ, ਇਹਦਾ ਸਾਰਾ ਦਸਵੰਧ ਜਿਹੜਾ 500 ਮੋਹਰ ਲੈ ਕੇ ਤੇਰੇ ਚਰਨਾਂ ਚ ਭੇਟਾ ਕਰਾਂਗਾ, ਆਣ ਕੇ ਰਹਿਮਤ ਬਖਸ਼ਿਸ਼ ਕਰ, ਮੇਰਾ ਜਹਾਜ਼ ਬੰਨੇ ਲਾ ਦੇ। ਬੜੇ ਦੇਵੀ ਦੇਵਤੇ ਵੀ ਅਰਾਧ, ਬੜਿਆਂ ਨੂੰ ਯਾਦ ਕੀਤਾ, ਪਰ ਬਾਂਹ ਪਤਾ ਕਿੰਨੇ ਪਕੜੀ? ਗੁਰੂ ਨਾਨਕ ਦੇ ਘਰ ਨੇ। ਸਾਰੇ ਜਿਹੜੇ ਬੈਠੇ ਵਿੱਚ ਲੋਕ ਆ, ਉਹ ਵੀ ਤਰਾਸ ਤਰਾਸ ਕਰਦੇ, ਜਿਹੜੇ ਉਹਦੇ ਸਾਥੀ ਆਦਿਕ ਸਨ, ਵਪਾਰੀ ਲੋਕ। ਉਹ ਕਹਿੰਦਾ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕੋਈ ਆਸਰਾ ਨਹੀਂ, ਅਰਦਾਸ ਕਰਨੀ ਉਹਦੇ ਦਰ ਤੇ ਕਰ, ਉਹ ਸਾਰਿਆਂ ਦੀਆਂ ਸੁਣਦਾ ਆ, ਸਾਰਿਆਂ ਦੀਆਂ ਝੋਲੀਆਂ ਭਰਦਾ ਆ, ਸਾਰਿਆਂ ਤੇ ਬਖਸ਼ਿਸ਼ਾਂ ਕਰਦਾ ਆ। ਤੇ ਜਦੋਂ ਬੇੜਾ ਲੱਗ ਗਿਆ ਨਾ ਬੰਨੇ, ਤੇ ਸਾਧ ਸੰਗਤ, ਬਾਬੇ ਬਕਾਲੇ ਸਾਹਿਬ ਦੀ ਧਰਤੀ ਤੇ ਸਨ ਗੁਰੂ ਤੇਗ ਬਹਾਦਰ ਮਹਾਰਾਜ, ਅਜੇ ਪ੍ਰਗਟ ਨਹੀਂ ਸਨ ਹੋਏ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਦੀ ਧਰਤੀ ਤੇ ਜੋਤੀ ਜੋਤ ਸਮਾਉਣ ਵੇਲੇ ਕਹਿ ਦਿੱਤਾ ਸੀ, ਬਾਬਾ ਵਸੇ ਗਰਾਮ ਬਕਾਲੇ, ਮਿਲ ਗੁਰ ਸੰਗਤ ਸਗਲ ਸੰਭਾਲੇ। ਮੇਰਾ ਰਿਸ਼ਤੇ ਵਿੱਚ ਜਿਹੜਾ ਬਾਬਾ ਲੱਗਦਾ ਆ, ਉਹ ਬਕਾਲੇ ਪਿੰਡ ਦੇ ਵਿੱਚ ਆ, ਗੁਰੂ ਨਾਨਕ ਦੇ ਸਿੰਘਾਸਣ ਦਾ ਮਾਲਕ ਨੌਵਾਂ ਪਾਤਸ਼ਾਹ ਉਹ ਬਣੇਗਾ। ਹੁਣ ਜਿਹੜੇ ਰਿਸ਼ਤੇਦਾਰ ਉਹਨਾਂ ਦੀ ਕੁੱਲ ਵਿੱਚੋਂ ਸਨ ਨਾ, ਸਾਰੇ ਗੱਦੀਆਂ ਲਾ ਕੇ ਬਹਿ ਗਏ। ਜਦੋਂ ਮੱਖਣ ਸ਼ਾਹ ਨੇ ਸਾਰਿਆਂ ਨੂੰ ਆਣ ਕੇ ਵੇਖਿਆ, ਉਹ ਕਹਿੰਦਾ ਜੇ ਬਾਕੀ ਐਡੀ ਦੂਰ ਜਾ ਕੇ ਕਹਿੰਦਾ ਜੇ ਉਹ ਜਹਾਜ਼ ਬੰਨੇ ਲਾ ਸਕਦਾ, ਤੇ ਮੇਰੇ ਮੋਢਿਆਂ ਫੜ ਕੇ ਨੀ ਮੈਨੂੰ ਕਹਿ ਸਕਦਾ ਉਹ ਅਰਦਾਸਾਂ ਕੀ ਕਰਦਾ ਤੇ ਭੇਟਾ ਕੀ ਰੱਖਦਾ। ਜਦੋਂ ਸਾਰਿਆਂ ਦੇ ਅੱਗੇ ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕ ਦਿੱਤਾ ਨਾ, ਕਿਸੇ ਨੇ ਨੀ ਬਾਹੂ ਫੜਿਆ ਮੱਖਣ ਸ਼ਾਹ ਨੂੰ, ਸਾਰੇ ਝੂਠੇ ਹੀ ਬੈਠੇ ਸੀ ਬਾਹਰ। ਪੁੱਛਦਾ ਕਹਿੰਦਾ ਇੱਥੇ ਕੋਈ ਹੋਰ ਵੀ ਗੁਰੂ ਹੈਗਾ? ਆਖਰ ਸੱਚਾ ਤੇ ਇੱਕ ਹੀ ਆ ਨਾ। ਮੈਂ ਬੇਨਤੀ ਕਰਦਾ ਹੁੰਦਾ ਕਈ ਵਾਰੀ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ ਇੱਕੋ ਹੀ ਆ। ਉਹ ਗੱਦੀਆਂ ਲਾ ਕੇ ਬਹਿਣ ਵਾਲੇ, ਮੱਥੇ ਟਿਕਾਉਣ ਵਾਲੇ ਨਹੀਂ, ਉਹ ਬਖਸ਼ਿਸ਼ ਦਾ ਭੰਡਾਰਾ ਗੁਰੂ ਇੱਕ ਹੀ ਆ। ਕਹਿੰਦਾ ਹੋਰ ਕੋਈ ਗੁਰੂ ਹੈਗਾ? ਉਹ ਕਹਿੰਦੇ ਇੱਥੇ ਭੋਰੇ ਦੇ ਵਿੱਚ ਇੱਕ ਬੈਠਾ, ਉਹਦੇ ਕੋਲ ਜਾ ਕੇ ਵੇਖ ਲਾ। ਜਦੋਂ ਗਿਆ ਨਾ ਮੱਖਣ ਸ਼ਾਹ, ਜਾ ਕੇ ਦੋ ਮੋਹਰਾਂ ਰੱਖ ਕੇ ਤੇ ਮੱਥਾ ਟੇਕਦਾ, ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਨਮਸਕਾਰ ਕੀਤੀ, ਸੱਚ ਜਾਣਨਾ ਹੈ, ਇਹ ਸੱਚ ਜੇ ਬਚਾ। ਗੁਰੂ ਤੇਗ ਬਹਾਦਰ ਸਾਹਿਬ ਅੱਗੇ ਜਦੋਂ ਮੱਥਾ ਟੇਕ ਕੇ ਬਹਿ ਗਿਆ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਖੋਲੇ, ਅੱਖਾਂ ਖੋਲੀਆਂ, ਤੇ ਮੋਢੇ ਤੋਂ ਲਾ ਕੇ ਨਾ ਚਾਦਰ, ਤੇ ਮੋਢੇ ਤੋਂ ਵਿਖਾ ਕੇ ਕਹਿੰਦੇ, ਓਏ ਮੱਖਣ ਸ਼ਾਹ, ਅਰਦਾਸਾਂ ਕੀ ਕਰਦਾ ਤੇ ਆਉਣਾ ਕਿਹੜੀ ਸ਼ਰਧਾ ਦੇ ਨਾਲ ਹੈ। ਕਹਿੰਦਾ ਮਹਾਰਾਜ ਕੀ ਗੱਲ? ਕਹਿਣ ਲੱਗੇ, ਉਹ ਭਲਿਆ, ਉਹ ਬੇੜਾ ਬੰਨੇ ਲਾਉਣ ਵੇਲੇ ਜਿਹੜੇ ਜ਼ਖਮ ਮੋਢੇ ਦੇ ਉੱਤੇ ਹੋਏ, ਅਜੇ ਤੱਕ ਤੇ ਜ਼ਖਮ ਅੱਲੇ ਆ, ਤੇ ਤੂੰ ਤੇ ਆਪਣਾ ਨਿਸ਼ਚਾ ਭੁੱਲ ਹੀ ਗਿਆ। ਗੁਰੂ ਬੜਾ ਬਖਸ਼ਿਸ਼ ਦਾ ਭੰਡਾਰਾ। ਮੱਖਣ ਸ਼ਾਹ ਕਹਿੰਦਾ, ਦਾਤਿਆ ਕੁਝ ਕਮੋਹਰਾਂ ਦੀ ਗੱਲ ਤੇ ਇੱਕ ਪਾਸੇ ਰਹੀ, ਅੱਜ ਤੋਂ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ। ਕੋਠੇ ਚੜ ਕੇ ਮੱਖਣ ਸ਼ਾਹ ਨੇ ਢੰਡੋਰਾ ਦਿੱਤਾ ਸੀ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਲਾਧੋ ਰੇ ਦਾ ਮਤਲਬ ਮੈਂ ਲੱਭ ਲਿਆ ਆ, ਮੈਂ ਲੱਭ ਲਿਆ, ਮੈਂ ਪਾ ਲਿਆ ਆ। ਆ ਜਿਹੜੇ ਬਾਹਰ ਗੱਦੀਆਂ ਲਾ ਕੇ ਬੈਠੇ ਝੂਠੇ ਆ, ਇਹਨਾਂ ਝੂਠਿਆਂ ਦਾ ਖਹਿੜਾ ਛੱਡ ਦੋ। ਆ ਜਿਹੜਾ ਸੱਚਾ ਗੁਰੂ ਨਾਨਕ ਆ ਨਾ, ਨੌਵਾਂ ਪਾਤਸ਼ਾਹ, ਜਿਸ ਦੇ ਅੰਦਰ ਗੁਰੂ ਨਾਨਕ ਦੀ ਜੋਤ ਆ, ਇਸ ਭੋਰੇ ਚ ਬੈਠਾ ਜੇ, ਆਓ ਕਰੋ ਦਰਸ਼ਨ ਨਾਨਕੇ। ਜਿਹੜਾ ਕਈਆਂ ਕੂਹਾਂ ਤੋਂ ਅਰਦਾਸਾਂ ਸੁਣ ਕੇ ਉਹ ਸੰਸਾਰਕ ਜਹਾਜ਼ ਬੇੜੇ ਤੇ ਬੰਨੇ ਲਾਉਂਦਾ ਹੀ ਆ, ਜੇ ਕਿਸੇ ਨੇ ਆਪਣੀ ਜ਼ਿੰਦਗੀ ਦਾ ਬੇੜਾ ਬੰਨੇ ਲਾਉਣਾ, ਤੇ ਇਸ ਗੁਰੂ ਅੱਗੇ ਆ ਕੇ ਨਮਸਕਾਰ ਕਰੋ। ਉਸ ਸਤਿਗੁਰ ਨੂੰ ਲੱਭਣ ਦੀ, ਭਾਲਣ ਦੀ ਲੋੜ ਨਹੀਂ ਜੇ ਅੱਜ। ਉਦੋਂ ਮੱਖਣ ਸ਼ਾਹ ਨੇ ਕਈਆਂ ਦੇ ਵਿੱਚੋਂ ਲੱਭ ਲਿਆ ਸੀ, ਉਦੋਂ ਮੱਖਣ ਸ਼ਾਹ ਨੇ ਕਈਆਂ ਦੇ ਵਿੱਚੋਂ ਭਾਲ ਲਿਆ ਸੀ, ਉਹ ਅੱਜ ਤੇ ਭਾਲਣ ਜਾਣ ਦੀ ਵੀ ਨਹੀਂ ਲੋੜ। ਅੱਜ ਤੇ ਸਾਡੇ ਸਾਹਮਣੇ ਸ਼ਬਦ ਗੁਰੂ, ਗੁਰੂ ਨਾਨਕ ਦੀ ਜੋਤ, ਗੁਰੂ ਗ੍ਰੰਥ ਸਾਹਿਬ ਬੈਠੇ ਆ, ਤੇ ਆਪਾਂ ਕਿਉਂ ਠੋਕਰਾਂ ਖਾਂਦੇ ਹਾਂ? ਮੱਖਣ ਸ਼ਾਹ ਨੇ ਤੇ ਉਦੋਂ ਭਾਲ ਲਿਆ ਸੀ, ਲੱਭ ਲਿਆ ਸੀ, ਗੁਰੂ ਲਾਧੋ ਰੇ, ਮੈਂ ਲੱਭ ਲਿਆ ਆ, ਤੇ ਅੱਜ ਤੇ ਸਾਡੇ ਸਾਹਮਣੇ ਸਾਕਸ਼ਾਤ ਬੈਠਾ, ਆਪਾਂ ਫਿਰ ਠੋਕਰਾਂ ਖਾਈ ਜਾਂਦੇ ਹਾਂ, ਆਪਾਂ ਫਿਰ ਦਰ ਦਰ ਦੇ ਉੱਤੇ ਭਟਕ ਰਹੇ ਹਾਂ। ਇਹਦਾ ਕਾਰਨ ਇੱਕੋ ਹੀ ਹੈ ਸਾਧ ਸੰਗਤ, ਕਿ ਸੰਸਾਰ ਜਗਤ ਵਿੱਚ ਵਿਚਰਦਿਆਂ ਜਿਹੜੀ ਸ਼ਰਧਾ, ਜਿਹੜੀ ਭਾਵਨਾ, ਜਿਹੜੀ ਪ੍ਰੀਤ ਅਤੇ ਪ੍ਰਤੀਤ ਨਾਲ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਨਾ ਸੀ, ਉਹ ਭਾਵਨਾ, ਉਹ ਸੋਚ, ਉਹ ਵਿਚਾਰਧਾਰਾ ਤੇਰੇ ਅੰਦਰ ਪੈਦਾ ਹੀ ਨਹੀਂ ਹੋਈ। ਉਹ ਭਾਵਨਾ ਕਿਹੜੀ ਸੀ? ਉਹ ਸ਼ਰਧਾ, ਉਹ ਪ੍ਰੀਤ, ਉਹ ਪ੍ਰਤੀਤ ਕਿਹੜੀ ਸੀ? ਉਹ ਸੀ ਸਤਿਗੁਰ ਅੱਗੇ ਸੀਸ ਭੇਟ ਦਿਓ, ਜੇ ਸਤਿਗੁਰ ਸੱਚੇ ਪਾਵੈ, ਆਪਣਾ ਆਪ ਗੁਰੂ ਅੱਗੇ ਸਮਰਪਣ ਕਰਨਾ ਸੀ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਹ ਭਾਵਨਾ ਸੀ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਉਹ ਸੋਚ, ਉਹ ਵਿਚਾਰਧਾਰਾ, ਉਹ ਪ੍ਰੀਤ ਪ੍ਰਤੀਤ ਦੀ ਭਾਵਨਾ ਸੀ ਕਿ ਸਿਰ ਧਰ ਤਲੀ ਗਲੀ ਮੇਰੀ ਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਉਸ ਤੇਗ ਬਹਾਦਰ ਸਿਮਰਿਆ ਕੇ ਅਰਦਾਸ ਕਰਕੇ ਵੇਖੋ ਉਹਦੀ ਭਾਵਨਾ ਕੈਸੀ ਸਤਿਗੁਰ ਦੀ। ਸਾਡੀ ਭਾਵਨਾ ਸ਼ੁੱਧ ਹੋਵੇ, ਗੁਰੂ ਸਾਹਿਬ ਬਖਸ਼ਿਸ਼ ਕਰਦਾ। ਕਿਧਰੇ ਉਹ ਮੱਖਣ ਸ਼ਾਹ ਦੇ ਬੇੜੇ ਬੰਨੇ ਲਾਉਂਦਾ ਆ, ਸਾਧ ਸੰਗਤ, ਉਹ ਕਿੱਡੀ ਕਮਾਲ ਦੀ ਬਾਤ ਆ, ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਉਹ ਢਾਕੇ ਦੀ ਧਰਤੀ ਦੇ ਉੱਤੇ ਸੰਗਤਾਂ ਯਾਦ ਕਰਦੀਆਂ, ਸਾਰਾ ਪੈਂਡਾ ਤੈਅ ਕਰਕੇ ਸਾਧ ਸੰਗਤ ਢਾਕੇ ਦੀ ਧਰਤੀ ਤੇ ਵੀ ਪਹੁੰਚਦੇ ਸੀ। ਅਰਦਾਸ, ਅਰਦਾਸ ਦੀ ਤਾਕਤ, ਜੇ ਉਸ ਗੁਰੂ ਨੂੰ ਸਿਮਰੀਏ ਹਰ ਥਾਂ ਤੇ ਸਹਾਇਤਾ ਮਦਦ ਵੀ ਕਰਦਾ, ਔਰ ਕਿੱਡੀ ਕਮਾਲ ਦੀ ਬਾਤ ਆ। ਸਾਧ ਸੰਗਤ ਕਦੇ ਖਿਆਲ ਕਰਨਾ, ਢਾਕੇ ਦੀ ਧਰਤੀ ਦੇ ਉੱਤੇ ਜਾਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਬਾਅਦ ਸਭ ਤੋਂ ਦੂਰ ਦੁਰੇਡੇ ਜਾ ਕੇ ਜਿਹੜਾ ਸਿੱਖੀ ਦਾ ਪ੍ਰਚਾਰ ਕੀਤਾ ਉਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੀ ਬਾਹਰ ਗਏ, ਪਰ ਉਹ ਤਕਰੀਬਨ ਯੂਪੀ ਤੱਕ, ਜਿੱਥੇ ਨਾਨਕ ਮਤ ਆਇਆ ਉੱਥੋਂ ਤੱਕ ਸਾਹਿਬ ਸੱਚੇ ਪਾਤਸ਼ਾਹ ਸਿੱਖੀ ਪ੍ਰਚਾਰ ਵਾਸਤੇ, ਇਧਰੋਂ ਕਸ਼ਮੀਰ ਤੱਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਏ, ਪਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਵੱਲ ਵੇਖੋ। ਇਹ ਪੰਜਾਬ ਦੀ ਧਰਤੀ ਤੇ ਹੈ ਹੀ ਆ, ਕਿੱਥੇ? ਪਟਨਾ ਸਾਹਿਬ, ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਗਮਨ ਹੋਇਆ, ਉੱਥੇ ਤੱਕ। ਕਿੱਥੇ ਗੁਹਾਟੀ, ਕਿੱਥੇ ਢਾਕਾ, ਉਥੋਂ ਤੱਕ ਜਾ ਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਕੀਤਾ। ਤੇ ਢਾਕੇ ਦੇ ਵਿੱਚ ਨਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ, ਗੁਰਸਿੱਖੀ ਕਾ ਕੋਠਾ ਢਾਕਾ। ਮਹਾਰਾਜ ਕਹਿੰਦੇ ਜਿਹੜਾ ਢਾਕਾ ਨਾ ਸ਼ਹਿਰ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖੀ ਦਾ ਕੋਠਾ, ਇੱਥੇ ਬੜੀ ਸਿੱਖੀ ਵੱਸਦੀ ਹੈ। ਮਹਾਰਾਜ ਦੇ ਬਚਨ ਸਨ, ਕਮਾਲ ਦੀ ਬਾਤ।
ਉੱਥੇ ਗੁਰੂ ਪਾਤਸ਼ਾਹ ਦਾ ਬੜਾ ਪਿਆਰਾ ਸਿੱਖ ਸੀ ਭਾਈ ਬਲਾਕੀ ਦਾਸ, ਉਹਦੀ ਮਾਂ ਨੇ ਨਾ, ਬਲਾਕੀ ਦਾਸ ਦੀ ਮਾਂ ਨੇ ਆਪਣੇ ਹੱਥੀਂ ਸੂਤ ਕੱਤ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਚੋਲਾ ਤਿਆਰ ਕੀਤਾ ਤੇ ਉੱਥੇ ਬੇਨਤੀਆਂ ਕਰਦੀ, ਮਹਾਰਾਜ ਹੁਣ ਤੇ ਬੁਢੇਪਾ ਬੜਾ ਆ ਗਿਆ, ਜਦੋਂ ਅੱਖਾਂ ਦੀ ਜੋਤ ਬਿਲਕੁਲ ਹੀ ਮੁੱਕ ਜਾਏਗੀ ਉਸ ਵੇਲੇ ਦਰਸ਼ਨ ਦੇਗਾ ਆਣ ਕੇ। ਭਾਈ ਬਲਾਕੀ ਦਾਸ ਦਾ ਦਰਵਾਜ਼ਾ ਖੜਕਾਇਆ, ਜਦੋਂ ਘਰ ਗਏ ਜਾਂਦਿਆਂ ਸਾਰ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਭਾਈ ਬਲਾਕੀ ਦਾਸ, ਉਹਦੀ ਬਜ਼ੁਰਗ ਮਾਤਾ ਕਹਿੰਦੀ ਮਹਾਰਾਜ ਬੈਠੋ, ਉਹ ਕਹਿੰਦੇ ਬੈਠਾਂ ਦੇ ਬਾਅਦ ਵਿੱਚ, ਪਹਿਲਾਂ ਏਦਾਂ ਕਰੋ ਮੰਜੇ ਤੇ ਬਾਅਦ ਵਿੱਚ ਆਸਣ ਲਾ ਕੇ ਬੈਠਣਾ, ਪਹਿਲਾਂ ਏਦਾਂ ਕਰੋ ਮੇਰੀ ਭੇਟਾ ਪਹਿਲਾਂ ਹੀ ਲਿਆ ਦਿਓ ਜਿਸ ਵਾਸਤੇ ਇੰਨਾ ਚਿਰ ਤੈਨੂੰ ਹੋ ਗਿਆ ਨਾ ਅਰਦਾਸਾਂ ਕਰਦੀ ਨੂੰ। ਮਹਾਰਾਜ ਕਹਿੰਦੇ ਮੈਂ ਵੀ ਬੜਾ ਕਾਹਲਾ ਆ ਆਪਣੀ ਭੇਟਾ ਲੈਣ ਵਾਸਤੇ, ਲਿਆ ਮੇਰੀ ਭੇਟਾ ਰੱਖ ਅੱਗੇ। ਜੇ ਕੋਈ ਅਰਦਾਸ ਬੇਨਤੀ ਕਰਦਾ ਵਾ ਕਿ ਸਾਹਿਬ ਸੱਚੇ ਪਾਤਸ਼ਾਹ ਮੇਰਾ ਚੋਲਾ ਪਾਉਣ, ਤਾਂ ਢਾਕੇ ਜਾ ਕੇ ਵੀ ਮੰਗ ਕੇ ਸਿੱਖ ਦੀ ਮਨਸਾ ਪੂਰੀ ਕਰਦੇ, ਉਹਦੀ ਤਮੰਨਾ ਪੂਰੀ ਕਰਦੇ ਆ, ਉਹਦੀਆਂ ਅਰਦਾਸਾਂ ਸੁਣਦੇ ਆ। ਤੇ ਸਾਧ ਸੰਗਤ, ਜੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਪਨਾ ਵਾ, ਇੱਕ ਪਾਸੇ ਉਹ ਕਹਿੰਦੇ ਸਾਡਾ ਚੋਲਾ ਗਲ ਪਾਉਣ, ਤੇ ਗਲ ਪਾ ਲੈਂਦੇ ਜਾ ਕੇ, ਉਹਨਾਂ ਦੀ ਤਮੰਨਾ ਉਹਦੇ ਚ ਖੁਸ਼ ਆ, ਉਹਦੇ ਚ ਉਹ ਗੁਰਸਿੱਖ ਖੁਸ਼ ਨੇ। ਤੇ ਜੇ ਬਾਬੇ ਗੁਰਦਿੱਤੇ ਦਾ ਵਿਆਹ ਸਾਹਿਬ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਦਾ, ਤੇ ਸਾਧ ਸੰਗਤ ਮਾਂ ਨੇ ਕੱਪੜੇ ਪਾ ਤੇ ਬੜੇ ਸੋਹਣੇ ਗਲ, ਤੇਗ ਬਹਾਦਰ ਸਾਹਿਬ ਨੂੰ ਛੋਟੀ ਜਿਹੀ ਉਮਰ ਸੀ ਇਹਨਾਂ ਦੀ, ਕਹਿਣ ਲੱਗੇ ਮਾਤਾ ਨਾਨਕੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਮਾਤਾ ਜੀ, ਮਾਤਾ ਨਾਨਕੀ ਜੀ ਕਹਿੰਦੇ ਤੇਰੇ ਵੱਡੇ ਭਰਾ ਦਾ ਵਿਆਹ ਆ ਅੱਜ ਬਾਬੇ ਗੁਰਦਿੱਤੇ ਦਾ, ਤੂੰ ਹੀ ਬਰਾਤ ਦੇ ਨਾਲ ਜਾਣਾ, ਚੱਲ ਕੱਪੜੇ ਪਾ। ਬਾਬੇ ਗੁਰਦਿੱਤੇ ਦੀ ਬਰਾਤ ਬਟਾਲੇ ਜਾਣੀ ਸੀ, ਬਟਾਲੇ ਵਿਆਹੇ ਹੋਏ ਸਨ, ਤੇ ਗਲ ਕੱਪੜੇ ਪਾ ਲੈ, ਤੇ ਨਵੇਂ ਕੱਪੜੇ ਪਾ ਕੇ ਬਾਹਰ ਬੱਚਿਆਂ ਨਾਲ ਖੇਡਣ ਚਲੇ ਗਏ। ਜਦੋਂ ਖੇਡਣ ਗਏ ਬਾਹਰ, ਨਾ ਠੰਡ ਦੇ ਦਿਨ ਸੀ, ਬਾਹਰ ਗਲੀ ਦੇ ਵਿੱਚ ਵੇਖਿਆ ਉਹਨਾਂ ਕੋ ਜਿੱਡਾ ਇੱਕ ਲੜਕਾ, ਉਹਦੇ ਗਲ ਕੱਪੜਾ ਹੀ ਕੋਈ ਨੀ ਹੈਗਾ, ਨੰਗਾ ਬੈਠਾ। ਸਾਹਿਬ ਤੇਗ ਬਹਾਦਰ ਮਹਾਰਾਜ ਨੂੰ ਪੁੱਛਦੇ ਆ, ਕਹਿੰਦੇ ਉਹ ਮਿੱਤਰਾ ਠੰਡ ਨੀ ਲੱਗਦੀ? ਕਹਿੰਦਾ ਲੱਗਦੀ ਆ। ਕਹਿੰਦੇ ਜੇ ਲੱਗਦੀ ਕੱਪੜੇ ਪਾ? ਕਹਿੰਦਾ ਹੈ ਹੀ ਕੋਈ ਨੀ, ਬਸਤਰ ਹੈ ਹੀ ਨੀ। ਕਹਿੰਦੇ ਆਪਣੇ ਘਰ ਜਾ ਕੋਈ? ਕਹਿੰਦਾ ਕੋਈ ਘਰ ਬਾਰ ਨੀ, ਘਰ ਵੀ ਕੁਝ ਹੋਏਗਾ ਤੇ ਪਾਵਾਂਗਾ, ਕੁਝ ਨੀ ਹੈਗਾ, ਕੁਛ ਵੀ ਨੀ ਮੇਰਾ। ਤਰਸ ਆ ਗਿਆ, ਦਇਆ ਆ ਗਈ, ਮਨ ਹਿਰਦੇ ਦੇ ਵਿੱਚ ਦਇਆ ਆਈ, ਤੇ ਜਿਹੜੇ ਨਵੇਂ ਕੱਪੜੇ ਪਾਏ ਸੀ ਨਾ ਹੁਣੇ ਮਾਂ ਨੇ ਥੋੜੀ ਦੇਰ ਪਹਿਲਾਂ ਆਪਣੇ ਗਲੋਂ ਕੱਪੜੇ ਲਾਏ, ਉਹਨੂੰ ਕਹਿੰਦੇ ਮਿੱਤਰਾ ਤੂੰ ਪਾ, ਮੈਂ ਤੇ ਘਰ ਹੋਰ ਪਾ ਲਾਂਗਾ ਜਾ ਕੇ। ਗਲ ਦੇ ਕੱਪੜੇ ਲਾ ਕੇ ਉਹਨੂੰ ਦੇ ਦਿੱਤੇ, ਪਾ ਲਾ ਪੁਸ਼ਾਕ। ਜਦੋਂ ਘਰ ਆਏ ਨਾ, ਤੇ ਮਾਤਾ ਜੀ ਪੁੱਛਦੇ, ਮਾਤਾ ਨਾਨਕੀ ਸਾਹਿਬ ਤੇਗ ਬਹਾਦਰ ਨੂੰ ਕਹਿੰਦੇ ਪੁੱਤਰ ਹੁਣੇ ਕੱਪੜੇ ਪਾਏ ਸੀ ਨਵੇਂ, ਨਵੀਂ ਪੁਸ਼ਾਕ ਤੈਨੂੰ ਗਲ ਪਾਈ, ਕਿਹਨੂੰ ਦੇ ਆਇਆ? ਕਹਿੰਦਾ ਮਾਤਾ ਜੀ ਬਾਹਰ ਮੇਰੇ ਕੋ ਜਿੱਡਾ ਇੱਕ ਲੜਕਾ ਬਾਹਰ ਨੰਗਾ ਬੈਠਾ ਸੀ, ਮੈਂ ਉਹਨੂੰ ਦੇ ਆਇਆ। ਕਿਉਂ ਦੇ ਆਇਆ? ਕਹਿੰਦੇ ਜੀ ਮੈਨੂੰ ਤੇ ਤੁਸੀਂ ਹੋਰ ਦੇ ਦੋਗੇ, ਉਹਨੂੰ ਦੇਣ ਵਾਲਾ ਕੋਈ ਨੀ ਸੀ ਹੈਗਾ, ਹੋਰ ਉਹਨੂੰ ਕਿੰਨੇ ਦੇਣੇ ਸੀ? ਮਾਤਾ ਜੀ ਨੇ ਬਾਹੋਂ ਫੜਿਆ, ਮਾਤਾ ਨਾਨਕੀ ਨੇ ਸਾਹਿਬ ਤੇਗ ਬਹਾਦਰ ਨੂੰ ਬਾਹੋਂ ਫੜ ਕੇ ਕਹਿੰਦੇ ਚੱਲ ਮੈਨੂੰ ਦੱਸ ਬਾਹਰ ਕਿਹਨੂੰ ਦੇ ਕੇ ਆਇਆ, ਐਵੇਂ ਤੇ ਨਹੀਂ ਸੁੱਟ ਆਇਆ ਕਿਤੇ? ਜਦੋਂ ਬਾਹੋਂ ਫੜ ਕੇ ਲੈ ਕੇ ਜਾ ਰਹੇ ਨਾ ਬਾਹਰ ਨੂੰ, ਤੇ ਅੱਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਾਨਕੀ ਇਹਨੂੰ ਨੀ ਤਿਆਰ ਕੀਤਾ, ਇਹਨੇ ਨੀ ਜਾਣਾ ਬਰਾਤ ਦੇ ਨਾਲ? ਕਹਿੰਦੇ ਮਹਾਰਾਜ ਜਾਣਾ, ਕੱਪੜੇ ਪਾ ਇਹਨੂੰ। ਕਹਿੰਦੇ ਮਹਾਰਾਜ ਬਾਹਰ ਕਿਸੇ ਨੂੰ ਲਾ ਕੇ ਦੇ ਆਇਆ, ਹੁਣੇ ਪਾਏ ਸੀ ਬਸਤਰ, ਬਾਹਰ ਕੋਈ ਨੰਗਾ ਵੇਖਿਆ ਆਪਣੇ ਕੋ ਜਿੱਡਾ ਲੜਕਾ ਉਹਨੂੰ ਦੇ ਆਇਆ, ਮੈਂ ਇਹਨੂੰ ਪੁੱਛਦੀ ਪਈ ਆ ਵੀ ਕਿਹਨੂੰ ਦੇ ਕੇ ਆਇਆ, ਦੱਸ ਦੇ ਸਹੀ। ਜਦੋਂ ਇਹ ਗੱਲ ਗੁਰੂ ਹਰਗੋਬਿੰਦ ਸਾਹਿਬ ਨੇ ਸੁਣੀ ਨਾ, ਬਿਲਕੁਲ ਚੁੱਪ ਕਰਕੇ ਨਾ, ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਕੋਈ ਬੰਦਾ ਬੜੀ ਅਗੰਮੀ ਸੋਚ ਦੇ ਵਿੱਚ ਚਲੇ ਜਾਂਦਾ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਚੁੱਪ ਕਰਕੇ ਖੜੇ ਹੋ ਗਏ, ਮੇਰੀ ਪੀਰੀ ਦੇ ਮਾਲਕ ਸਤਿਗੁਰੂ। ਮਾਤਾ ਨਾਨਕੀ ਜੀ ਨੇ ਸੋਚਿਆ ਸ਼ਾਇਦ ਗੁੱਸਾ ਕੀਤਾ ਇਹਨਾਂ ਨੇ, ਤੇ ਇਹਨੂੰ ਤੇਗ ਬਹਾਦਰ ਨੂੰ ਕਿਹਾ ਕਿਉਂ, ਕੁਛ ਪੁੱਛਦੀ ਕਿਉਂ ਆ ਵੀ ਕਿਹਨੂੰ ਦੇ ਕੇ ਆਇਆ, ਸ਼ਾਇਦ ਇਸ ਕਰਕੇ ਚੁੱਪ ਕਰ ਗਿਆ। ਇੱਕ ਗੁਰੂ ਨਾਨਕ ਸਾਹਿਬ ਦੀ ਭੈਣ ਸੀ, ਉਹਨਾਂ ਦਾ ਨਾਂ ਬੇਬੇ ਨਾਨਕੀ ਸੀ, ਉਹ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਸੀ, ਇਹ ਮਾਤਾ ਨਾਨਕੀ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ। ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਮਹਾਰਾਜ ਕੀ ਗੱਲ ਹੈ, ਚੁੱਪ ਕਰ ਗਏ ਹੋ? ਮੈਂ ਇਹਨੂੰ ਕਿਹਾ ਕੁਝ ਨਹੀਂ ਹੈ, ਮੈਂ ਕੁਛ ਨਹੀਂ ਆਖਿਆ ਇਹਨੂੰ, ਮੈਨੂੰ ਪਤਾ ਤੁਸੀਂ ਇਹਨੂੰ ਬਹੁਤ ਪਿਆਰ ਕਰਦੇ ਜੇ, ਮੈਂ ਤੇ ਕੁਝ ਨਹੀਂ ਆਖਿਆ, ਮੈਂ ਤੇ ਸਹਿਜ ਸੁਭਾਅ ਇਹਨੂੰ ਪੁੱਛਿਆ ਵੀ ਕਿਹਨੂੰ ਦੇ ਕੇ ਆਇਆ, ਦੱਸ ਤੇ ਸਹੀ। ਮੈਂ ਕਿਹਾ ਤੇ ਕੁਝ ਨਹੀਂ ਮਹਾਰਾਜ, ਕੀ ਗੱਲ ਹੋ ਗਈ, ਤੁਸੀਂ ਚੁੱਪ ਕਰ ਗਏ? ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਾਨਕੀ ਮੈਂ ਕੋਈ ਗੁੱਸਾ ਨਹੀਂ ਕੀਤਾ, ਅਸਲ ਗੱਲ ਪਤਾ ਕੀ ਆ, ਇਹ ਜਿਹੜਾ ਤੇਰਾ ਪੁੱਤਰ ਆ ਨਾ ਤੇਗ ਬਹਾਦਰ, ਇਹਦੀ ਮਹਿਮਾ ਨੂੰ ਤੂੰ ਕੀ ਜਾਣੇ, ਇਹਦੀ ਮਹਿਮਾ ਨੂੰ ਤੂੰ ਕੀ ਜਾਣੇ, ਇਹਦੇ ਨਾਲ ਬਹੁਤੀਆਂ ਗੱਲਾਂ ਨਾ ਕਰਿਆ ਕਰ, ਇਹਦੇ ਨਾਲ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ। ਕਹਿਣ ਲੱਗੇ ਮਹਾਰਾਜ ਕੋਈ ਬਚਨ ਕਹਿ ਦਿਓ, ਦੱਸੋ ਕੈਸਾ ਪੁੱਤਰ ਆਏ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਵੇਲੇ ਕਹਿ ਦਿੱਤਾ ਸੀ, ਕਹਿੰਦੇ ਨਾਨਕੀ ਅਸਲ ਜਿਹੜਾ ਤੇਰਾ ਪੁੱਤਰ ਹੈ ਤੇਗ ਬਹਾਦਰ ਆ ਨਾ, ਅਸਲੀਅਤ ਇਹ ਆ ਇਹ ਆਇਆ ਹੀ ਸੰਸਾਰ ਦੇ ਪਰਦੇ ਢੱਕਣ ਵਾਸਤੇ ਆ, ਇਹ ਲੋਕਾਂ ਦੇ ਪਰਦੇ ਢੱਕਣ ਆਇਆ। ਅੱਜ ਇਹਨੇ ਆਪਣੀਆਂ ਅੱਖੀਆਂ ਦੇ ਸਾਹਮਣੇ ਕਿਸੇ ਨੂੰ ਤਨ ਤੋਂ ਨੰਗਾ ਵੇਖਿਆ, ਤੇ ਅੱਜ ਇਹਨੇ ਆਪਣੇ ਗਲ ਦੇ ਕੱਪੜੇ ਲਾ ਕੇ ਇਹਨੇ ਕਿਸੇ ਨੂੰ ਦੇ ਦਿੱਤੇ, ਤੂੰ ਪਾ ਲਾ, ਆਪ ਘਰ ਆ ਗਿਆ ਉਸੇ ਤਰ੍ਹਾਂ। ਕਹਿੰਦੇ ਇੱਕ ਦਿਨ ਨਾਨਕੀ ਐਸਾ ਆਏਗਾ, ਹਿੰਦੁਸਤਾਨ ਦੀ ਸੰਸਕ੍ਰਿਤੀ ਨਗਨ ਹੋ ਰਹੀ ਹੋਏਗੀ, ਉਹ ਵੀ ਕਦੇ ਪੰਡਿਤ ਬ੍ਰਾਹਮਣ ਆ ਕੇ ਇਹਦੇ ਚਰਨਾਂ ਚ ਪੁਕਾਰ ਕਰਨਗੇ ਕਿ ਸਾਨੂੰ ਨਗਨ ਹੁੰਦਿਆਂ ਦੇ ਉੱਤੇ ਪਰਦਾ ਪਾ, ਸਾਡੀ ਚਾਦਰ ਬਣ ਤੇ ਸਾਡੇ ਤੇ ਰਹਿਮਤ ਕਰ। ਕਹਿੰਦੇ ਨਾਨਕੀ ਅੱਜ ਗਲ ਦੇ ਕੱਪੜੇ ਲਾ ਕੇ ਕਿਸੇ ਨੂੰ ਦੇ ਆਇਆ, ਇੱਕ ਦਿਨ ਐਸਾ ਆਏਗਾ ਇਹ ਕਿਸੇ ਦਾ ਪਰਦਾ ਢੱਕਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇ ਦੇਵੇਗਾ, ਆਪਣੇ ਸੀਸ ਨੂੰ ਵੀ ਕੁਰਬਾਨ ਕਰ ਦੇਗਾ। ਇਹ ਤੇਰਾ ਪੁੱਤਰ ਐਸਾ ਇਹ ਤੇ ਪਰਦੇ ਢੱਕਣ ਆਇਆ। ਇਹਦੇ ਨਾਲ ਬਹੁਤਾ ਵਾਦ ਵਿਵਾਦ ਗੱਲਾਂ ਕਰਨ ਦੀ ਲੋੜ ਨਹੀਂ, ਕੇਵਲ ਜੋ ਇਹ ਕਰਦਾ ਆ ਉਹਨੂੰ ਸਤ ਬਚਨ ਕਹਿਣਾ ਹੀ ਠੀਕ, ਇਹਨੂੰ ਹੋਰ ਵਸਤਰ ਪਾ ਦਿਓ। ਛੋਟੀ ਉਮਰ ਚ ਸ਼ੁਰੂਆਤ ਕਰਤੀ, ਕਿਸੇ ਨੂੰ ਨਗਨ ਵੇਖਿਆ ਗਲ ਦੇ ਕੱਪੜੇ ਲਾ ਕੇ ਦੇ ਦਿੱਤੇ, ਤਾਂ ਵੀ ਸੁਣਦਾ ਆ ਸਤਸੰਗ ਦੇ ਕਸ਼ਮੀਰੀ ਪੰਡਿਤ ਆ ਕੇ ਬੇਨਤੀ ਕਰਦੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਡੀ ਸੰਸਕ੍ਰਿਤੀ ਨਗਨ ਹੋ ਰਹੀ ਆ, ਔਰੰਗਜ਼ੇਬ ਬਾਦਸ਼ਾਹ ਜਿਹੜਾ ਉਹ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਈ ਜਾਂਦਾ ਆ, ਕਿਰਪਾ ਕਰੋ ਦਾਤਾ ਕੋਈ ਟਿਕਾਣਾ ਨਹੀਂ ਰਹੇਗਾ। ਕਸ਼ਮੀਰ ਤੋਂ ਚੱਲ ਕੇ ਆਏ, ਇੱਥੇ ਮੈਂ ਬੇਨਤੀ ਕਰ ਦਵਾਂ ਇੱਕ ਮਿੰਟ, ਦੁਨੀਆਂ ਦੇ ਵਿੱਚ ਸਾਧੂਆਂ ਦਾ ਸੰਤਾਂ ਦਾ ਉਸ ਵੇਲੇ ਵੀ ਕੋਈ ਅੰਤ ਨਹੀਂ ਸੀ, ਸਾਧੂ ਉਸ ਵੇਲੇ ਵੀ ਬਥੇਰੇ ਸਨ, ਸੰਤ ਉਸ ਵੇਲੇ ਵੀ ਬਹੁਤ ਸਨ, ਮੁਰਸ਼ਦ ਆਪਣੇ ਆਪ ਨੂੰ ਮੱਥੇ ਟਿਕਾਉਣ ਵਾਲੇ ਗੁਰੂ ਉਸ ਵੇਲੇ ਵੀ ਬਹੁਤ ਸਨ, ਪਰ ਕੋਈ ਨਿਮਾਣਿਆਂ ਦੀ ਨਤਾਣਿਆਂ ਦੀ ਲਤਾੜਿਆਂ ਦੀ ਗਰੀਬਾਂ ਦੀ ਨਿਆਸਰਿਆਂ ਦੀ ਤੇ ਸਾਧ ਸੰਗਤ ਕੋਈ ਦੁਖੀਆਂ ਦੀ ਬਾਂਹ ਫੜਨ ਵਾਲਾ ਸਾਰੀ ਦੁਨੀਆਂ ਦੇ ਵਿੱਚ ਨਜ਼ਰ ਆਉਂਦਾ ਸੀ, ਤੇ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਜਦੋਂ ਕਸ਼ਮੀਰੀ ਪੰਡਤਾਂ ਨੇ ਆਖਿਆ ਸੀ ਦਾਤਿਆ ਤੇਰੇ ਤੋਂ ਬਿਨਾਂ ਕੋਈ ਸਹਾਰਾ ਨਹੀਂ, ਸਾਹਿਬ ਸੱਚੇ ਪਾਤਸ਼ਾਹ ਦਾ 24 ਨਵੰਬਰ ਨੂੰ ਸ਼ਹੀਦੀ ਪੁਰਬ ਵੀ ਆ ਰਿਹਾ, ਮਹਾਰਾਜ ਸਾਡੀ ਬਾਂਹ ਫੜੋ, ਬਾਂਹ ਹਮਾਰੀ ਪਕੜੀ ਹੈ ਸ੍ਰੀ ਹਰਗੋਬਿੰਦ ਕੇ ਚੰਦ, ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਤਿਗੁਰੂ ਸਾਡੀ ਬਾਂਹ ਫੜੋ, ਅਸੀਂ ਨਿਮਾਣੇ ਨਤਾਣੇ ਬਣ ਕੇ ਤੁਹਾਡੀ ਸ਼ਰਨ ਵਿੱਚ ਆਏ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਸੀ ਭਲਿਓ ਜਾਓ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਫਿਰ ਕਿ ਜੇ ਸਾਡਾ ਸਤਿਗੁਰ ਹੈ ਗੁਰੂ ਤੇਗ ਬਹਾਦਰ, ਜੇ ਉਹ ਮੁਸਲਮਾਨ ਹੋ ਜਾਣ ਅਸੀਂ ਸਾਰੇ ਮੁਸਲਮਾਨ ਬਣ ਜਾਂਗੇ, ਉਹਨਾਂ ਨੂੰ ਬਣਾ ਲਓ ਕੱਲਿਆਂ, ਅਸੀਂ ਸਾਰੇ ਹੀ ਹੋ ਜਾਵਾਂਗੇ, ਅਸੀਂ ਉਹਨਾਂ ਦੇ ਸੇਵਕ ਹੈ। ਪਾਤਸ਼ਾਹ ਨੇ ਆਖਿਆ ਸੀ ਤੁਹਾਡੀ ਬਾਂਹ ਫੜ ਲਈ, ਐਸੀ ਬਾਂਹ ਫੜੀ ਸਾਧ ਸੰਗਤ ਚਾਂਦਨੀ ਚੌਂਕ ਦੇ ਚੌਰਾਹੇ ਚ ਦਿੱਲੀ ਦੀ ਧਰਤੀ ਤੇ ਆਪਾ ਕਟਵਾ ਲਿਆ, ਸੀਸ ਕਟਵਾ ਦਿੱਤਾ, ਪਰ ਕੀ ਕੀਤਾ, ਬਾਂ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਂ ਨਾ ਛੋੜੀਐ, ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ, ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ 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 ਸਭ ਜਗ ਭਇਓ ਜੈ 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 ਸੁਰ ਲੋਕ। ਖਿਆਲ ਰੱਖਣਾ ਇੱਥੇ ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਉਹ ਜਿਹੜੇ ਕਸ਼ਮੀਰੀ ਪੰਡਿਤ ਆ ਉਹਨਾਂ ਨੇ ਸਿਮਰਿਆ, ਯਾਦ ਕੀਤਾ, ਚੇਤਾ ਆਇਆ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਣ ਕੇ ਝੋਲੀ ਅੱਡੀ ਹੱਥ ਬੰਨੇ ਤਰਲਾ ਲਿਆ ਨੱਕ ਰਗੜਿਆ ਸਾਹਿਬ ਨੇ ਬਾਂਹ ਫੜ ਲਈ। ਅੱਜ ਆਪਾਂ ਉਸ ਗੁਰੂ ਦਾ ਪੱਲਾ ਪਕੜੀਏ, ਅੱਜ ਉਸ ਗੁਰੂ ਨੂੰ ਸਿਮਰੀਏ ਯਾਦ ਕਰੀਏ, ਸਾਰੇ ਖਜ਼ਾਨੇ ਲੋਕ ਪਰਲੋਕ ਦੇ ਸੁੱਖ ਕਿਉਂ ਨਹੀਂ ਆਉਣਗੇ, ਪਰ ਉਹਨੂੰ ਕਹੀਏ ਦਾਤਾ ਸਹਾਇਤਾ ਹਰ ਥਾਂ ਤੇ ਤੂੰ ਕਰਨੀ ਆ, ਭਾਵੇਂ ਉਹ ਗਲ ਦੀ ਪੁਸ਼ਾਕ ਲਾ ਕੇ ਦੇਣ ਦੀ ਗੱਲ ਹੋਵੇ, ਭਾਵੇਂ ਉਹ ਕਿਸੇ ਦਾ ਬੇੜਾ ਬੰਨੇ ਲਾਉਣ ਦੀ ਗੱਲ ਹੋਵੇ, ਭਾਵੇਂ ਉਹ ਢਾਕੇ ਦੀ ਗੱਲ ਹੋਵੇ, ਤੇ ਭਾਵੇਂ ਭਾਈ ਫੱਗੂ ਵਰਗੇ ਸਸਰਾਮ ਪਿੰਡ ਚ ਰਹਿਣ ਵਾਲਾ ਸਾਧ ਸੰਗਤ ਯੂਪੀ ਦੇ ਵਿੱਚ ਉਹ ਆਪਣਾ ਸੋਹਣਾ ਘਰ ਬਣਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕਰਦਾ, ਦਾਤਾ ਕਿਰਪਾ ਕਰ ਆ ਰਹਿਮਤ ਕਰ ਆ ਇਸ ਘਰ ਵਿੱਚ ਤੂੰ ਚਰਨ ਪਾ ਤੇ ਫਿਰ ਅਸੀਂ ਰਹਿਸ਼ ਰੱਖਣੀ ਇਹਦੇ ਚ। ਭਾਈ ਫੱਗੂ ਇਤਿਹਾਸ ਚ ਉਹਨੂੰ ਚਾਚਾ ਫੱਗੂ ਵੀ ਕਈਆਂ ਵਿਦਵਾਨਾਂ ਨੇ ਲਿਖਿਆ, ਇੰਜ ਕਹਿ ਕੇ ਉਹਨੂੰ ਬੁਲਾਉਂਦੇ ਸਨ। ਕਹਿਣ ਦਾ ਭਾਵ ਜਿਹੜੇ ਮਨ ਹਿਰਦਾ ਕਰਕੇ ਅਰਦਾਸ ਕਰਦੇ ਆ, ਸਾਹਿਬ ਸੱਚੇ ਪਾਤਸ਼ਾਹ ਗਏ ਉੱਥੇ ਸੁਸਰਾਮ ਪਿੰਡ,
اور فگو دے گھر چرن پائے گرو تیگ بہادر مہاراج سچے پاتشاہ نے بڑے بڑے کوتک مہاراج نے اتنے جا کے بھی ورتائے گرو تیگ بہادر صاحب نے اور جدوں ارداس بینتی دی گل کرتے آ وہ پتا کی کہندے آ کہندے مالکا سارے دا سارا کچھ کرن والا توں بل ہووا بندن چھٹے سب کچھ ہوت وہ پائے نانک سب کچھ تمرے ہاتھ میں تم ہی ہوت سہائے جدو سنساریاں دی گل چلی دنیا داراں دی اس ویلے بھی گرو تیگ بہادر صاحب نے سانو سچیت کیتا وہ کہندے انہاں نوں سنگی ساتھی نہ سمجھ اے سنسار دے سارے سنگی سارے ساتھی سارے سکھا اے متر اے رشتے دار اے تیرا ساتھ چھڈ جان گے کہندے اس ویلے ایک پربھو دا آسرا لمی اودے اگے ارداس کریں وہ ہر وقت تیری ماں پھڑے گا سنگ سکھا سب تج گئے کو نہ نبے ہو ساتھ کہو نانک اے بپت میں ٹیک ایک رگناتھ ٹیک ایک ایک دے اتے ٹیک رکھ اس نرنکار واہگرو تے اے بھی بچن سری گرو تیگ بہادر مہاراج دے آ کہندے تن مایا پدارتھاں وچ کھچت نہ ہو جو کچھ توں کرنا چاہنا آ ضروری نہیں ہے کہ پرماتما نوں وہ چنگا لگتا ہو جو کچھ توں کرنا چاہنا ضروری نہیں پرماتما نوں چنگا لگتا ہوئے کہندے آس اودے اتے سٹ دے جو تینوں چنگا لگتا اوہی مینوں چنگا لگتا نہیں تے سنسار چ اپنی آساں منسا پیدا کر کے دکھی ہونا پائے گا صاحب نے بھی آخیا نر چاہت کش اور ہے کی اور ہے بھائی چتوت رہو ٹھگور نانک پھاسی گل پری جما دی پھائی گل چ پے دے گی جو کچھ توں چاہنا ہووے او نہیں ہونا ہونا او آ جو مالک نو چنگا لگدا مدعی لاکھ برا چاہے تو کیا ہوتا ہے وہی ہوتا ہے جو منظور خدا ہوتا ہے سنسار وچ او کچھ ہوئے گا جو مالک پرماتما نرنکار واہ گرو پرمیشر نو چنگا لگدا اور نمرتا اینی کہ جے بابا بکالا صاحب دی دھرتی تو تیر ملیاں نے تیر مل شیاں مساندو دے ساتھیاں نے مہاراج تے گولی بھی چلائی گرو تیگ بہادر صاحب سچے پاتشاہ تے مال اسباب تن دولت بھی گرو گھر دا سارا لٹ کے لے گئے تے مکھن شاہ لوانے نے کیتا پچھا بڑا تنہاڑ سی یہ مکھن شاہ لوانا سی جڑا بڑا تکڑا وپاری سی انہیں پچھا کیتا تے تیر ملیے جو کچھ لٹ کے لے کے گئے سن نا گرو گھروں وہ سارا کچھ مکھن شاہ لوانا کھو لے آیا واپس لے آیا مہاراج دے اگے لیا کے سارا کچھ رکھیا گرو تیگ بہادر صاحب سچے پاتشاہ کہندے مکھن شاہ اے کی کہندا مہاراج او جڑے تیر مال تے او دے ساتھی گرو گھروں لٹ کے لے کے گئے سن نا سامان میں کھو لیاندا آ تن گرو تیگ بہادر صاحب کہندے مکھن شاہ اے کام نہیں سی کرنا کہندا مہاراج کیوں اپنا اے تن کہندے اپنا نہیں گرو نانک دا ہی آ جے اینے تن مایا تے مال سباب نال انہاں دی بھوک نکلدی ہے نا مہاراج کہندے انہاں نوں دے دیو اے گرو نانک دا دریا ایتھے گھاٹا کوئی نہیں رہنا صاحب سچے پاس کہتے اتنے کوئی گھاٹ نہیں ہے اتنے ہور بہت کچھ آ جائے گا جی یہ انہوں کی بھوک مٹتی ہونا شانتی ملتی تو انہوں دو شانتی ویکھو ایک پاسے وہ گولی چلا گرو مہاراج دے اتنے جی مکھن شاہ انہوں کو تن مایا گرو گھر کی جہی لٹ کے لے کے گئے آ جے وہ واپس لیا مہاراج کہتے انہوں دے دو کنی نمرتا کنی نرمانتا کہتے ہو سکتا انہوں کی بھوک مٹ جائے جی شانت ہوں دے دو اپنے گھر کوئی گھاٹا نہیں یہ گرو نانک دا گھر آ ایتھے تے پیو دادے دے نے خزانے آ یہ کھائی جاؤ ورتی جاؤ اپنے کولو موکی نہیں سکدے پیو دادے کا کھول ڈٹھا خزانہ تا میرے من پیا ندانا صاحب سچے پاتشاہ کہندے کھائی جاؤ خرچی جاؤ ونڈی جاؤ کھاویں خرچے رل مل پائی توٹ نہ آوے ود تو جائی ایتھے تے ودا ہی ودا آیا گرو نانک دے گھر وچ گھاٹا نہیں پی سکتا نہیں آ سکتا کمی نہیں آ سکتی ایتھے جڑے گرو کے چرنوں نال من کر کے ہردہ کر کے پیار وچ بھج کے ساتھ سنگت جڑے جڑدے آ انہاں دیاں چولیاں بھردیاں انہاں تے بخششاں رحمتاں دا مینہ وردا آیا تے تن گرو تیگ بہادر صاحب سچے پاتشاہ دی پاون اپما وچ جو ارداس دی لڑی وار کتھا چل رہی آ تیگ بہادر سمرے گھر نہ انہیں دے آوے تائے سب تھائی ہوئے سہائے اس صاحب سچے پاتشاہ او جڑا سارے جگت دی چادر آ پرگٹ پے گر تیگ بہادر سگل سرشت پہ ٹاپی چادر ایک گل دھیان چ رکھی ہوئے تھے بینتی کردے ہیں گرو تیگ بہادر صاحب دا ذکر ہو رہا گرو صاحب نو ہند دی چادر نہ آکھیا کرو تیگ بہادر ہند دی چادر ਆਪਾਂ ਹਿੰਦ ਦੀ ਚਾਦਰ ਦਾ ਅਰਥ ਲੈਂਦੇ ਹਾਂ ਵੀ ਹਿੰਦੁਸਤਾਨ ਦੀ ਚਾਦਰ ਹੈ, ਇਹਦੇ ਤੇ ਉਹਨਾਂ ਨੇ ਪਰਦਾ ਪਾਇਆ, ਢੱਕਿਆ ਇੱਥੋਂ ਦੀ ਸੰਸਕ੍ਰਿਤੀ ਨੂੰ। ਨਹੀਂ, ਜਿਹੜਾ ਗੁਰੂ ਆ ਨਾ, ਉਹ ਨਾ ਇੱਕ ਰਾਜ ਦਾ ਆ, ਨਾ ਇੱਕ ਦੇਸ਼ ਦਾ ਆ, ਨਾ ਇੱਕ ਕੌਮ ਦਾ ਆ, ਖਿਮਕ ਲਿਆ, ਨਾ ਉਹ ਕਿਸੇ ਆਖੀਏ ਕਿ ਕਿਸੇ ਦੀਪ ਦਾ ਆ, ਜਿਵੇਂ ਏਸ਼ੀਆ ਦਾ ਇਕੱਲੇ ਦਾ ਆ, ਨਹੀਂ, ਜਿਹੜਾ ਗੁਰੂ ਆ ਨਾ ਉਹ ਸਾਰੇ ਦੇ ਸਾਰੇ ਜਗਤ ਦਾ ਸਾਂਝਾ ਹੈ, ਉਹ ਸਾਰੇ ਸੰਸਾਰ ਦਾ ਸਾਂਝਾ ਹੈ ਜੇ ਗੁਰੂ ਆ ਤੇ। ਜੇ ਹਿੰਦ ਦੀ ਚਾਦਰ ਅੱਜ ਆਖਦੇ ਹਾਂ ਤੇ ਸਾਧ ਸੰਗਤ ਜੇ ਉਹ ਢਾਕੇ ਗਏ ਆ ਤੇ ਅੱਜ ਤੇ ਹੁਣ ਵੱਖਰਾ ਹੋ ਗਿਆ, ਉਹ ਬੰਗਲਾਦੇਸ਼ ਦੀ ਰਾਜਧਾਨੀ ਬਣ ਗਿਆ, ਉੱਥੇ ਵੱਖਰਾ ਹੋ ਗਿਆ। ਇਹਦਾ ਮਤਲਬ ਇਸ ਦੇਸ਼ ਦਾ ਕੀ, ਆਪਾਂ ਗੁਰੂ ਜਿਹੜਾ ਨਾ ਉਹਦੇ ਅੱਗੇ ਬੰਨ ਲਾ ਦਿੱਤਾ ਵੀ ਤੂੰ ਇਸੇ ਦੇਸ਼ ਦਾ ਹੀ ਆ। ਨਹੀਂ, ਇੱਕ ਵਿਦਵਾਨ ਨੇ ਲਿਖਿਆ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਸਗਲ ਸ੍ਰਿਸ਼ਟ ਪੈ, ਉਹ ਸਾਰੀ ਸ੍ਰਿਸ਼ਟੀ ਦੀ ਚਾਦਰ ਆ, ਉਹ ਸਾਰੀ ਸ੍ਰਿਸ਼ਟੀ ਦੇ ਪਰਦੇ ਕੱਜਦਾ ਆ, ਸਾਰੇ ਸੰਸਾਰ ਦੇ ਲੋਕਾਂ ਦੇ ਪਰਦੇ ਕੱਜਦਾ, ਉਹਦੇ ਦਰ ਦੇ ਉੱਤੇ ਉਹਦੇ ਘਰ ਚ ਉਹਦੇ ਚਰਨਾਂ ਤੇ ਕੋਈ ਵੀ ਆਣ ਕੇ ਨਮਸਕਾਰ ਕਰਦਾ। ਕੀ ਸਾਡੇ ਦੇਸ਼ ਦੇ ਲੋਕ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਣ, ਆਨੰਦਪੁਰ ਸਾਹਿਬ ਨਮਸਕਾਰ ਕਰਨ, ਸੀਸਗੰਜ ਸਾਹਿਬ ਜਾ ਕੇ ਉਹ ਨਮਸਕਾਰ ਕਰਨ ਮੱਥਾ ਟੇਕਣ, ਤੇ ਤਾਂ ਹੀ ਬਾਬਾ ਬਕਾਲਾ ਸਾਹਿਬ ਜਾ ਕੇ ਮੱਥਾ ਟੇਕਣ ਸਾਡੇ ਦੇਸ਼ ਦੇ ਲੋਕ ਹੀ, ਤੇ ਤਾਂ ਹੀ ਗੁਰੂ ਉਹਨਾਂ ਦੀਆਂ ਝੋਲੀਆਂ ਭਰੇਗਾ। ਕੋਈ ਅਮਰੀਕਾ ਦਾ ਆ ਜੇ, ਕੋਈ ਕੈਨੇਡਾ ਦਾ, ਇੰਗਲੈਂਡ ਦਾ ਆ ਜੇ, ਕੋਈ ਅਫਰੀਕਾ ਦਾ ਆ ਜੇ, ਕੋਈ ਰਸ਼ੀਆ ਦਾ ਆ ਜੇ, ਵੀ ਉਹਨਾਂ ਦੀ ਝੋਲੀ ਨਹੀਂ ਭਰੇਗੀ, ਉਹਨਾਂ ਤੇ ਬਖਸ਼ਿਸ਼ ਨਹੀਂ ਕਰੇਗਾ। ਨਹੀਂ, ਉਹ ਕਹਿੰਦੇ ਸ਼ਰਧਾ ਵਿੱਚ ਆਣ ਕੇ, ਪਿਆਰ ਵਿੱਚ ਭਿੱਜ ਕੇ ਇੱਥੇ ਕੋਈ ਵੀ ਨਮਸਕਾਰ ਕਰੇ, ਪ੍ਰੀਤ ਵਿੱਚ ਭਿੱਜ ਕੇ ਇੱਥੇ ਕੋਈ ਵੀ ਮੱਥਾ ਟੇਕੇ, ਕੋਈ ਵੀ ਨੱਕ ਰਗੜੇ, ਇੱਥੇ ਪ੍ਰੀਤ ਅਤੇ ਪ੍ਰਤੀਤ, ਸ਼ਰਧਾ ਤੇ ਪ੍ਰੇਮ ਹੋਣਾ ਚਾਹੀਦਾ। ਇੱਥੇ ਜਿਹਨੇ ਵੀ ਆਣ ਕੇ ਨਮਸਕਾਰ ਕੀਤੀ ਆ, ਇਹ ਤੇ ਘਰ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਥੇ ਤੇ ਜਿਹਨੇ ਪਿਆਰ ਕੀਤਾ ਉਹ ਭਾਵੇਂ ਕਿਸੇ ਕੌਮ ਦਾ ਆ, ਕਿਸੇ ਮਤ ਦਾ ਆ, ਕਿਸੇ ਮਜ਼ਹਬ ਦਾ ਵਾ, ਕਿਸੇ ਦੇਸ਼ ਦਾ ਆ, ਕਿਸੇ ਰਾਜ ਦਾ ਆ, ਕਿਸੇ ਵੀ ਕੌਮ ਦਾ ਆ, ਇੱਥੇ ਤੇ ਜਿਹਨੇ ਵੀ ਆਣ ਕੇ ਪਿਆਰ ਚ ਭਿੱਜ ਕੇ ਨਮਸਕਾਰ ਕੀਤੀ ਆ, ਸਾਧ ਸੰਗਤ ਭਾਵੇਂ ਉਹ ਬ੍ਰਾਹਮਣ ਆ, ਭਾਵੇਂ ਉਹ ਖੱਤਰੀ ਆ, ਭਾਵੇਂ ਉਹ ਸ਼ੂਦਰ ਹੈ, ਭਾਵੇਂ ਉਹ ਵੈਸ਼ ਆ, ਭਾਵੇਂ ਉਹ ਸਾਈਂ ਮੀਆਂ ਮੀਰ ਆ, ਭਾਵੇਂ ਉਹ ਗਨੀ ਖਾਂ ਆ, ਭਾਵੇਂ ਉਹ ਨਬੀ ਖਾਂ ਆ, ਭਾਵੇਂ ਉਹ ਇਬਰਾਹੀਮ ਵਰਗੇ ਆ, ਸਾਧ ਸੰਗਤ ਜਿਹੜੇ ਵੀ ਇੱਥੇ ਪਿਆਰ ਵਿੱਚ ਭਿੱਜ ਕੇ ਝੁਕਣ ਵਾਲੇ ਆ, ਨਮਸਕਾਰ ਕਰਨ ਵਾਲੇ ਆ, ਸਾਧ ਸੰਗਤ ਉਹਨਾਂ ਦੀ ਬਾਂਹ ਮੇਰੇ ਸਤਿਗੁਰ ਨੇ ਪਕੜੀ ਆ, ਉਹਨਾਂ ਦੀ ਬਾਂਹ ਗੁਰੂ ਨੇ ਫੜੀ ਆ। ਕਿਉਂ? ਕਿਉਂਕਿ ਉਹ ਜਿਹੜਾ ਸਤਿਗੁਰੂ ਆ ਨਾ, ਸਤਿਗੁਰ ਮੇਰਾ ਸਭ ਸਕਾ ਦਾਤਾ, ਸਭ ਸਾਰੀ ਖਲਕਤ, ਸਭ ਸਕਾ ਦਾਤਾ। ਇੱਕ ਦੇਸ਼ ਤੇ ਨਾ ਆਇਆ, ਇੱਕ ਕੌਮ ਤੇ ਨਾ ਆਈ, ਇੱਕ ਮਤ ਮਜ਼ਹਬ ਦਾ ਤੇ ਨਾ ਹੋਇਆ, ਸਤਿਗੁਰ ਮੇਰਾ ਸਭ ਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸੋ ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿਮਰਦੇ ਆ, ਉਹਨਾਂ ਦੇ ਘਰ ਨੌ ਦੇ ਨੌ ਖਜ਼ਾਨੇ ਧਾ ਕੇ ਦੌੜ ਕੇ ਆ ਜਾਂਦੇ ਆ। ਇਸ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ, ਤੁਸੀਂ ਹਰ ਜਗ੍ਹਾ ਤੇ ਸਾਡੇ ਸਹਾਈ ਹੋਵੋ, ਸਾਡੇ ਮਦਦਗਾਰ ਹੋਵੋ, ਹਰ ਜਗ੍ਹਾ ਤੇ ਸਾਡੀ ਬਾਂਹ ਫੜੋ, ਤੇ ਆਪਾਂ ਵੀ ਝੋਲੀਆਂ ਅੱਡ ਕੇ ਆਖੀਏ, ਅਸੀਂ ਵੀ ਉਸ ਗੁਰੂ ਨੂੰ ਸਿਮਰੀਏ। ਸਾਡੇ ਘਰ ਨਹੀਂ ਖਜ਼ਾਨੇ ਆ ਸਕਦੇ, ਸਾਡੇ ਘਰ ਨਹੀਂ ਬਖਸ਼ਿਸ਼ਾਂ ਦਾ ਮੀਂਹ ਵਰ ਸਕਦਾ, ਵਰੇਗਾ। ਪਰ ਜੇ ਆਖੀਏ ਘਰ ਨੌ ਨੇ ਦੇ ਆਵੇ ਤਾਏ, ਘਰ ਨੌ ਨੇ ਦੇ ਆਵੇ ਤਾਏ, ਘਰ ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਧੰਨ ਸ਼੍ਰੀ ਗੁਰੂ ਤੇਗ ਬਹਾਦਰ,
ਗੁਰੂ ਤੇਗ ਬਹਾਦਰ, ਧੰਨ ਸ਼੍ਰੀ ਗੁਰੂ ਤੇਗ ਬਹਾਦਰ,
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਘਰ ਨੌ ਨੇ ਦਿਆਵੇ ਤਾਏ, ਘਰ ਨੌ ਨੇ ਦਿਆਵੇ ਤਾਏ, ਘਰ ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਉਪਮਾ ਵਡਿਆਈ ਚ ਇਹ ਜਿਹੜੇ ਬਚਨ ਨੇ ਨਾ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਉਚਾਰੇ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ, ਤਾਏ ਸਭ ਥਾਈ ਹੋਏ ਸਹਾਏ ਸਹਿ ਬਖਸ਼ਿਸ਼ ਕਰਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਸਤਿਗੁਰਾਂ ਦੇ ਚਰਨਾਂ ਚ ਆਪਾਂ ਵੀ ਬਿਨੈ ਕਰੀਏ, ਜੋਦੜੀ ਕਰੀਏ। ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਧ ਹੀ ਪਾਸ। ਇਸ ਤੋਂ ਅੱਗੇ ਅਰਦਾਸ ਦੀ ਕਥਾ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਕੱਲ ਤੋਂ ਅੱਗੇ ਸ਼ੁਰੂ ਕਰਾਂਗੇ। ਸਾਰੀਆਂ ਸੰਗਤਾਂ ਨੇ ਸਮੇਂ ਨਾਲ ਗੁਰੂ ਚਰਨਾਂ ਵਿੱਚ ਪੁੱਜਣ ਦੀ ਕਿਰਪਾਲਤਾ ਕਰਿਓ, ਜੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਅਦਬ ਸਹਿਤ ਮਿਲ ਕੇ ਗੁਰੂ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।